ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਚੌਥਾ ਜਿਨ ਮਸਤਕ ਧੁਰ ਹਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਜਿਨ ਮਸਤਕ ਧੁਰ ਹਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥੋ ਫਿਰ ਬਾਹੁੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਹਰ ਲੱਦਾ ਰਤਨ ਪਦਾਰਥੋ ਫਿਰ ਬਾਹੁੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜਮਤਾਂ ਦੇ ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਗੁਰੂ ਰਾਮਦਾਸ ਮਹਾਰਾਜ ਦੇ ਬਖਸ਼ੇ ਹੋਏ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰਦਿਆਂ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਤੋਂ ਜੋ ਸਤਿਗੁਰੂ ਜੀ ਨੇ ਅੱਜ ਹਰੀ ਮੰਦਰ ਦੇ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਦੇ ਵਿੱਚੋਂ ਜੋ ਆਵਾਜ਼ਾਂ ਬਖਸ਼ਿਸ਼ ਕੀਤਾ ਹੈ, ਜੋ ਪਾਵਨ ਸ਼੍ਰੀ ਮੁੱਖ ਵਾਕ ਅੱਜ ਬਖਸ਼ੇ ਹਨ, ਉਹਨਾਂ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਜਿਨ ਮਸਤਕ ਧੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ।
ਰਾਗ ਆਸਾ ਹੈ, ਬਾਣੀ ਦੇ ਉਚਾਰਣ ਕਰਤਾ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਹਨ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਇਹ ਕੈਸਾ ਭੇਦ ਹੈ, ਜਿੰਨੀ ਛੇਤੀ ਸਾਨੂੰ ਸਮਝ ਆ ਜਾਏ, ਜਿੰਨੀ ਛੇਤੀ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਅਮਲਾ ਲਈਏ, ਕਮਾਉਣਾ ਸ਼ੁਰੂ ਕਰ ਦਈਏ, ਉਨੀ ਹੀ ਜਲਦੀ ਸਾਡੀ ਧਰਮ ਦੀ ਯਾਤਰਾ ਆਰੰਭ ਹੋ ਸਕਦੀ ਹੈ। ਨਹੀਂ ਤਾਂ ਸੰਸਾਰ ਦੀ ਯਾਤਰਾ ਚੱਲ ਰਹੀ ਹੈ, ਇਹ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ। ਇਸ ਯਾਤਰਾ ਦੇ ਵਿੱਚ ਤਿੰਨ ਅਵਸਥਾ ਜਿਹੜੀਆਂ ਨੇ ਉਹ ਨਿਸ਼ਚਿਤ ਨੇ ਭਾਈ। ਜੇ ਪਰਮਾਤਮਾ ਹਜਾਤੀ ਲੰਬੀ ਉਮਰ ਬਖਸ਼ੇ ਤਾਂ ਬਚਪਨ, ਜਵਾਨੀ ਅਤੇ ਬੁਢੇਪਾ, ਨਾ ਰਿੱਧੀ ਨਾ ਨਿਧੀ ਨਾ ਸਿੱਧੀ ਨਾ ਤੁਰਿਆ, ਇਹ ਅਵਸਥਾ ਜਿਹੜੀਆਂ ਨੇ ਇਹ ਧਰਮ ਦੀ ਯਾਤਰਾ ਦੀਆਂ ਨੇ, ਸੰਸਾਰ ਦੀ ਯਾਤਰਾ ਦੀਆਂ ਨਹੀਂ ਹਨ। ਅੱਜ ਜਿਹੜਾ ਅਸੀਂ ਸਫ਼ਰ ਤੈਅ ਕਰ ਰਹੇ ਹਾਂ ਇਹ ਸੰਸਾਰ ਦਾ ਸਫ਼ਰ ਹੈ, ਧਰਮ ਦਾ ਸਫ਼ਰ ਨਹੀਂ ਹੈ। ਕਿਉਂਕਿ ਧਰਮ ਦਾ ਸਫ਼ਰ ਪੈਰਾਂ ਦੇ ਨਾਲ ਨਹੀਂ ਕੀਤਾ ਜਾਂਦਾ, ਇਹ ਤਾਂ ਸੁਰਤੀ ਨਾਲ ਕੀਤਾ ਜਾਂਦਾ ਹੈ। ਇਸੇ ਕਰਕੇ ਮੇਰੇ ਸਤਿਗੁਰੂ ਪਿਤਾ ਜੀ ਨੇ, ਇਹ ਬਹੁਤ ਵੱਡਾ ਭੇਦ ਹੈ ਜਿਹੜਾ ਸਾਡੀ ਝੋਲੀ ਵਿੱਚ ਪਾ ਦਿੱਤਾ ਸੀ, ਕਿ ਜਦੋਂ ਸਿੱਧ ਯੋਗੀ ਲੋਕਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ, ਤਾਂ ਸਤਿਗੁਰਾਂ ਨੇ ਦੱਸਿਆ ਸੀ ਕਿ ਮੇਰਾ ਗੁਰੂ ਸ਼ਬਦ ਹੈ। ਕਿੱਡੀ ਕਮਾਲ ਦੀ ਬਾਤ ਹੈ, ਗੁਰੂ ਨਾਨਕ ਦੇ ਪਿਤਾ ਤਸਲੀਮ ਕਰਨ, ਇਕਬਾਲ ਕਰਨ, ਮੰਨ ਲੈਣ, ਸਿੱਧ ਯੋਗੀ ਲੋਕਾਂ ਨੂੰ ਦੱਸ ਦੇਣ ਕਿ ਮੇਰਾ ਗੁਰੂ ਸ਼ਬਦ ਹੈ, ਅਤੇ ਭਾਈ ਸਿੱਖਾ ਤੂੰ ਰੋਜ਼ ਕਨਫਿਊਜ਼ ਰਹਿੰਦਾ, ਰੋਜ਼ ਹੀ ਇਸ ਭੁਲੇਖੇ ਭਰਮ ਦੇ ਵਿੱਚ ਰਹਿੰਦਾ, ਹੋ ਸਕਦਾ ਹੈ ਨਹੀਂ ਵੀ ਹੋ ਸਕਦਾ। ਸਾਡੀ ਬਦਕਿਸਮਤੀ ਇਹੋ ਹੀ ਹੈ, ਦੁੱਖ ਇਹ ਹੈ ਕਿ ਜਿਨ੍ਹਾਂ ਦੇਹਧਾਰੀਆਂ ਨੂੰ ਅਸੀਂ ਫਿਰ ਮੰਨਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਅੱਗੇ ਘੰਟਿਆਂ ਬੱਧੀ ਦਿਨਾਂ ਬੱਧੀ, ਮਹੀਨਿਆਂ ਬੱਧੀ, ਸਾਲਾਂ ਬੱਧੀ, ਚੌਂਕੜੀਆਂ ਮਾਰ ਕੇ, ਹੱਥ ਜੋੜ ਕੇ, ਫਿਰ ਕੀ ਕਹਿੰਦੇ ਹਾਂ? ਬਾਬਾ ਜੀ ਕੋਈ ਬਚਨ ਸੁਣਾਓ, ਪੁੱਛੋ ਕੀ ਹੈ? ਉਹ ਵੀ ਤਾਂ ਸ਼ਬਦ ਹੈ। ਕੋਈ ਸ਼ਿਕਸ਼ਾ ਦਿਓ ਤਾਂ ਸ਼ਿਕਸ਼ਾ ਭਾਈ ਉਹ ਵੀ ਸ਼ਬਦ ਹੈ, ਉਹ ਤੁਹਾਨੂੰ ਸਵਾਹ ਦੀ ਪੁੜੀ ਵੀ ਫੜਾਏਗਾ, ਫਿਰ ਪੁੱਛੋਗੇ ਇਹਦਾ ਕੀ ਕਰਨਾ ਹੈ? ਜੇ ਉਹ ਕਵੇ ਵੀ ਪਾਣੀ 'ਚ ਪਾ ਕੇ ਪੀ ਲਓ ਤਾਂ ਉਹ ਵੀ ਸ਼ਬਦ ਹੈ। ਇਸੇ ਕਰਕੇ ਮੇਰੇ ਸਤਿਗੁਰੂ ਪਿਤਾ ਨੇ ਆਪਣੇ ਧਰਮ ਦੇ ਵਿੱਚ ਮੌਨ ਨੂੰ ਪ੍ਰਵਾਨ ਨਹੀਂ ਕੀਤਾ। ਘੱਟ ਬੋਲਣਾ ਗੁਰਮਤ ਹੈ, ਮੌਨ ਧਾਰਨ ਕਰਨਾ ਸਿੱਖੀ ਵਿੱਚ ਪ੍ਰਵਾਨ ਨਹੀਂ ਹੈ। ਬੋਲ ਸੋ ਧਰਮੜੀਆ, ਮੌਨ ਕੱਤ ਧਾਰੀ ਰਾਮ। ਕਿਉਂ ਚੁੱਪ ਕਰਕੇ ਬੈਠੇ? ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜਿਹੜੇ ਮੋਨੀ ਹੋਣ ਦਾ ਦਾਵਾ ਕਰਦੇ ਨੇ, ਤੁਸੀਂ ਵੇਖਿਆ ਹੋਏਗਾ ਉਹ ਸਕੂਲੀ ਬੱਚਿਆਂ ਵਾਂਗ ਕਾਪੀ ਪੈਨ ਲੈ ਕੇ, ਸਲੇਟ ਸਲੇਟੀ ਲੈ ਕੇ ਤੁਰੇ ਫਿਰਦੇ ਨੇ। ਫਿਰ ਉਹਨਾਂ ਦੇ ਉੱਪਰ ਲਿਖ ਲਿਖ ਕੇ ਇੱਕ ਦੂਜੇ ਨੂੰ ਕਹਿਣਗੇ, ਪੁੱਛੋ ਉਹ ਕੀ ਲਿਖਦੇ? ਉਹ ਵੀ ਸ਼ਬਦ ਹੈ। ਜਿਹੜਾ ਸਲੇਟ ਦੇ ਉੱਪਰ ਸਲੇਟੀ ਨਾਲ ਲਿਖਿਆ, ਜਿਹੜਾ ਕਾਪੀ ਦੇ ਉੱਪਰ ਕਲਮ ਨਾਲ ਲਿਖਿਆ, ਉਹ ਵੀ ਤਾਂ ਸ਼ਬਦ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਤੋਂ ਬਿਨਾਂ ਕੋਈ ਦੂਸਰਾ ਹੋ ਨਹੀਂ ਸਕਦਾ। ਅੱਜ ਤੁਸੀਂ ਸ਼ਬਦ ਪੜ੍ਹਨਾ ਆਉਂਦਾ ਹੋਵੇ ਤੁਹਾਨੂੰ, ਸਾਈਨ ਬੋਰਡ ਲੱਗੇ ਹੋਣ, ਕੀ ਤੁਹਾਨੂੰ ਰਸਤੇ ਵਿੱਚ ਪੁੱਛਣ ਦੀ ਲੋੜ ਹੈ? ਨੈਵੀਗੇਸ਼ਨ ਹੈ ਇਸ ਯੁੱਗ ਦੀ, ਇੱਕ ਕਰਾਮਾਤ ਹੈ। ਉਹਦੇ ਸਹਾਰੇ ਮਨੁੱਖ ਜੰਗਲਾਂ ਬੇਲਿਆਂ ਦੇ ਵਿੱਚ ਵੀ ਪਹੁੰਚ ਜਾਂਦਾ ਹੈ। ਪੁੱਛੋ ਉੱਥੇ ਕੀ ਹੈ? ਜੇ ਉਹ ਬੋਲੇਗਾ ਨੈਵੀਗੇਸ਼ਨ ਤਾਂ ਉਹ ਵੀ ਸ਼ਬਦ ਹੈ। ਜੇ ਤੁਸੀਂ ਉਸ ਨੂੰ ਪੜ੍ਹੋਗੇ ਤਾਂ ਉੱਥੇ ਵੀ ਲਿਖਿਆ ਫਿਰ ਜਿਹੜਾ ਹੈ ਉਹ ਵੀ ਸ਼ਬਦ ਹੈ। ਸੋ ਆਓ ਭਾਈ, ਬਹੁਤਾ ਸਮਾਂ ਨਾ ਗਵਾਈਏ। ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ। ਬਹੁਤ ਛੋਟੀ ਜੀ ਜ਼ਿੰਦਗੀ ਹੈ, ਜ਼ਿੰਦਗੀ ਬਹੁਤੀ ਵੱਡੀ ਨਹੀਂ ਹੈ। ਜੇ ਇਸ ਨੂੰ ਮਾਪਣਾ ਹੋਵੇ ਨਾ ਤੇ ਸਰਟੀਫਿਕੇਟ ਲੈ ਕੇ ਨਾ ਮਾਪਣਾ, ਸਿਰਫ ਅੱਖਾਂ ਬੰਦ ਕਰਕੇ ਇੰਨਾ ਵੇਖ ਲੈਣਾ ਵੀ ਅੱਜ ਤੁਹਾਡੀ ਉਮਰ ਕਿੰਨੀ ਹੈ। ਜੇ 50 ਸਾਲ ਹੈ ਤਾਂ ਫਿਰ ਸੋਚਿਓ ਵੀ ਕੀ ਸੱਚੀ ਮੁੱਚੀ 50 ਸਾਲ ਹੋ ਗਏ ਨੇ? ਤੁਹਾਨੂੰ ਲੱਗੇਗਾ ਨਹੀਂ, ਇਹ ਤਾਂ ਕੱਲ੍ਹ ਦੀਆਂ ਗੱਲਾਂ ਨੇ। ਜਦੋਂ ਮੈਂ ਫੱਟੀ ਬਸਤਾ ਬੋਰੀ ਲੈ ਕੇ ਸਕੂਲ ਜਾਂਦਾ ਸੀ, ਇਹ ਤਾਂ ਕੱਲ੍ਹ ਦੀਆਂ ਗੱਲਾਂ ਨੇ। 50 ਸਾਲ ਬੜੇ ਵੱਡੇ ਹੁੰਦੇ ਨੇ, ਪਰ ਸਮਾਂ ਬੀਤਣ ਤੋਂ ਬਾਅਦ ਸਭ ਪਤਾ ਲੱਗਦਾ ਕਿ ਨਹੀਂ, ਇਹ ਤਾਂ ਇਵੇਂ ਹੀ ਹੈ ਜਿਵੇਂ ਸੁੱਤਿਆਂ ਰਹਿਣ ਵਿਹਾਣੇ। ਇੱਕ ਰਾਤ ਬੀਤ ਗਈ ਜਾਂ 50 ਸਾਲ ਦੀ ਜ਼ਿੰਦਗੀ ਬੀਤ ਗਈ, ਇਹ ਬਰਾਬਰ ਹੀ ਹੈ। ਸੋ ਸਤਿਗੁਰੂ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੋ ਅੱਜ ਬਖਸ਼ਿਸ਼ ਕਰਦੇ ਨੇ ਸਾਡੇ ਹਾਜ਼ਰ ਨਾਜ਼ਰ ਸਤਿਗੁਰੂ, ਸਾਡੇ ਲੋਕ ਪਰਲੋਕ ਦੇ ਸੁੱਖ ਦਾਤੇ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਡਾ ਮਾਰਗ ਦਰਸ਼ਨ ਕਰਦੇ ਹਨ। ਜਿਨ ਮਸਤਕ ਧੁਰ ਹਰ ਲਿਖਿਆ ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ। ਅਸੀਂ ਧਰਮੀ ਹਾਂ, ਧਰਮ ਦੇ ਰਸਤੇ 'ਤੇ ਚੱਲਣ ਦਾ ਯਤਨ ਕਰਦੇ ਹਾਂ, ਧਾਰਮਿਕ ਪੁਸ਼ਾਕ ਪਹਿਨਣ ਦਾ, ਧਰਮ ਕਰਮ ਕਰਨ ਦਾ ਅਸੀਂ ਯਤਨ ਕਰਦੇ ਹਾਂ, ਪਰ ਧਰਮ ਦੀ ਦੁਨੀਆ ਤੋਂ ਅੱਜ ਤੁਸੀਂ ਬਾਹਰ ਵੀ ਚਲੇ ਜਾਓ, ਉੱਥੇ ਵੀ ਲੋਕ ਜਿਹੜੇ ਨੇ ਉਹ ਗੁੱਡ ਲੱਕ ਬੈਡ ਲੱਕ ਮੰਨ ਕੇ ਬੈਠੇ ਹੋਏ ਨੇ। ਅੱਜ ਇਹੋ ਜਿਹੀਆਂ ਗੱਲਾਂ ਅਸੀਂ ਬਾਹਰ ਦੀ ਦੁਨੀਆ ਵਿੱਚ ਵੀ ਸੁਣਦੇ ਹਾਂ ਕਿ ਲੋਕ ਸਟਾਰਾਂ 'ਤੇ ਵਿਸ਼ਵਾਸ ਕਰਦੇ ਨੇ, ਲੋਕ ਇਸ ਤਰ੍ਹਾਂ ਦੀ ਇੱਕ ਸਾਇੰਸ ਹੈ ਉਹਦੇ 'ਤੇ ਵਿਸ਼ਵਾਸ ਕਰਦੇ ਨੇ, ਉਹਨੂੰ ਜੋਤਿਸ਼ ਨਾ ਕਹੋ ਕੁਝ ਹੋਰ ਕਹਿ ਦਿਓ। ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਵੀ ਇੱਕ ਗੱਲ ਹਰ ਵਕਤ ਕਹਿੰਦੇ ਹਾਂ, ਮੇਰੀ ਕਿਸਮਤ ਚੰਗੀ ਸੀ, ਮੇਰੀ ਪੜ੍ਹਾਈ ਚੰਗੇ ਸਕੂਲ ਵਿੱਚ ਹੋਈ, ਮੈਨੂੰ ਟੀਚਰ ਚੰਗੇ ਮਿਲ ਗਏ, ਮੇਰੇ ਮਾਂ ਬਾਪ ਬੜੇ ਚੰਗੇ ਸੀ। ਛੋਟੀ ਛੋਟੀ ਗੱਲ, ਕੋਈ ਗੱਡੀ ਮਿਲ ਗਈ, ਕੋਈ ਘਰ ਮਿਲ ਗਿਆ, ਕੋਈ ਵਪਾਰ ਬਿਜ਼ਨਸ ਮਿਲ ਗਿਆ। ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਜਿਨ ਮਸਤਕ ਧੁਰ ਹਰ ਲਿਖਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਇੱਕ ਉੱਦਮ ਕੀਤਾ ਹੈ, ਵੱਡੀ ਸੰਸਥਾ ਹੈ, ਵੱਡੇ ਉੱਦਮ, ਇਹ ਕੌਮ ਆਸ ਕਰਦੀ ਹੈ। ਇਹ ਕੀ ਹੈ? ਇਹ ਇੱਕ ਮੋਰਲ ਆਪਣਾ ਫਰਜ਼ ਹੈ, ਆਪਣੀ ਡਿਊਟੀ ਹੈ, ਬਿਲਕੁਲ ਨਿਭਾਉਣੀ ਚਾਹੀਦੀ ਹੈ। ਧਾਰਮਿਕ ਸੰਸਥਾਵਾਂ ਦਾ ਜਿਹੜਾ ਫਰਜ਼ ਹੈ ਉਹ ਧਰਮ ਦਾ ਪ੍ਰਚਾਰ ਹੀ ਹੈ। ਪਰ ਇਹ ਸੱਚ ਹੈ ਕਿ ਇੰਨੀ ਵੱਡੀ ਜਦੋਂ ਹੁਣ ਪ੍ਰੇਰਣਾ ਹੋਵੇਗੀ, ਇੰਨਾ ਵੱਡਾ ਪ੍ਰਚਾਰ ਹੋਵੇਗਾ, ਘਰ ਘਰ ਗਲੀ ਗਲੀ ਵਿੱਚ ਗੁਰੂ ਦਾ ਹੋਕਾ ਦੇਣ ਵਾਲੇ ਗੁਰਸਿੱਖ ਪਹੁੰਚਣਗੇ ਕਿ ਸਾਰੇ ਗੁਰੂ ਵਾਲੇ ਬਣ ਜਾਣਗੇ? ਨਹੀਂ, ਕਈ ਮੇਰੇ ਵਰਗੇ ਬਦਕਿਸਮਤ ਫਿਰ ਵੀ ਰਹਿ ਜਾਣੇ ਨੇ। ਇੱਕ ਵਾਰੀ ਦਿੱਲੀ ਕਮੇਟੀ ਨੇ ਐਸਾ ਯਤਨ ਕੀਤਾ, 2 ਅਕਤੂਬਰ ਦਾ ਦਿਨ ਨਿਯਤ ਕੀਤਾ, ਬੜੀ ਪੁਰਾਣੀ ਗੱਲ ਹੈ ਕਿਉਂਕਿ ਉਹ ਨੈਸ਼ਨਲ ਛੁੱਟੀ ਹੁੰਦੀ ਹੈ, ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛਕਣ, ਸਾਡੀਆਂ ਵੀ ਡਿਊਟੀਆਂ ਲੱਗੀਆਂ। ਇਹ ਵੀ ਆਖਿਆ ਗਿਆ ਵੀ ਜਿਹੜਾ ਵੱਧ ਸੇਵਾ ਕਰੇਗਾ ਉਹਨੂੰ ਉਤਸ਼ਾਹਿਤ ਵੀ ਕੀਤਾ ਜਾਏਗਾ। ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਵੀ ਛਕਿਆ, ਪਰ ਫਿਰ ਵੀ ਇਹ ਗੱਲ ਕੰਨਾਂ ਵਿੱਚ ਸੁਣਨ ਨੂੰ ਮਿਲੀ, ਕਹਿੰਦੇ ਭਾਈ ਪ੍ਰਚਾਰਕਾਂ ਨੇ ਗਿਆਨੀਆਂ ਨੇ ਜ਼ੋਰ 'ਤੇ ਬੜਾ ਲਾਇਆ ਪਰ ਅਸੀਂ ਬਚ ਹੀ ਗਏ। ਉਹ ਗੱਲ ਮੈਨੂੰ ਕਦੇ ਭੁੱਲਦੀ ਨਹੀਂ ਵੀ ਤੁਸੀਂ ਟਰੱਕ ਥੱਲੇ ਆਉਣ ਲੱਗੇ ਸੀ ਜਿਹੜੇ ਬਚ ਗਏ ਤੁਸੀਂ, ਵੀ ਕਿਸੇ ਗੱਡੀ ਥੱਲੇ ਆ ਚੱਲੇ ਸੀ ਵੀ ਵਾਹਿਗੁਰੂ ਨੇ ਤੁਹਾਨੂੰ ਬਚਾ ਲਿਆ, ਤੁਸੀਂ ਤਾਂ ਬਦਕਿਸਮਤ ਨਿਕਲੇ। ਜੇ ਤੁਹਾਡੀ ਖੁਸ਼ਕਿਸਮਤੀ ਹੁੰਦੀ ਤਾਂ ਤੁਹਾਨੂੰ ਇਹ ਵਕਤ ਖੰਜਾਉਣਾ ਨਹੀਂ ਸੀ ਚਾਹੀਦਾ। ਇਹ ਯਾਦ ਰੱਖਣਾ, ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਹੋਣਗੇ ਤੇ ਗੁਰੂ ਦੇਵ ਦੀ ਪ੍ਰਾਪਤੀ ਹੋਵੇਗੀ। ਵੱਡੇ ਭਾਗਾਂ ਤੋਂ ਬਿਨਾਂ ਗੁਰੂ ਨਹੀਂ ਮਿਲਦਾ, ਵੱਡੇ ਭਾਗਾਂ ਤੋਂ ਬਿਨਾਂ ਗੁਰੂ ਦਾ ਮਿਲਾਪ ਨਹੀਂ ਹੋਣਾ। ਇਹ ਤੇ ਛੋਟੀ ਜਿਹੀ ਸਾਡੀ ਕਿਸਮਤ ਹੈ ਕਿ ਕੁੱਲ ਦੁਨੀਆ ਦੀ ਅਸੀਂ ਦੌਲਤ ਇਕੱਠੀ ਕਰਕੇ ਬਹਿ ਗਏ, ਜਦੋਂ ਵੱਡੇ ਭਾਗ ਹੋਣਗੇ, ਜਦੋਂ ਵੱਡੀ ਸਾਡੀ ਖੁਸ਼ਕਿਸਮਤੀ ਹੋਏਗੀ, ਫਿਰ ਜਾ ਕੇ ਸਾਨੂੰ ਇਹ ਦਾਤ ਮਿਲਣੀ ਹੈ। ਜਿਨ ਮਸਤਕ ਧੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ। ਰਾਮ ਰਾਜ ਧੁਰ ਦਰਗਾਹ ਤੋਂ, ਇੱਥੋਂ ਨਹੀਂ, ਪੂਰਬਲੇ ਜਨਮਾਂ ਦੇ ਜਦੋਂ ਸਾਡੇ ਕਰਮ ਹੋਣਗੇ ਤਾਂ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤਾਂ ਭੇਟੇ ਉਹ ਪੁਰਖ ਰਸਕ ਬੈਰਾਗੀ। ਨਹੀਂ ਤਾਂ ਇੱਦਾਂ ਦੇ ਲੋਕ ਮਿਲਣਗੇ
ਜਿਨ੍ਹਾਂ ਨੂੰ ਮਿਲਦਿਆਂ ਤਾਂ ਚੰਗਾ ਲੱਗੇਗਾ, ਅਤੇ ਸਮਾਂ ਬੀਤਣ ਤੋਂ ਬਾਅਦ ਅਸੀਂ ਕੀ ਕਹਾਂਗੇ, ਬੰਦੇ ਠੀਕ ਨਹੀਂ ਸੀ, ਇਹ ਬੰਦਾ ਠੀਕ ਨਹੀਂ ਸੀ, ਇਹ ਤਾਂ ਪਤਾ ਨਹੀਂ ਇਹੋ ਜਿਹਾ ਮਾੜਾ ਬੰਦਾ ਸਾਡੀ ਜ਼ਿੰਦਗੀ ਵਿੱਚ ਕਿਵੇਂ ਮਿਲ ਗਿਆ। ਕਿਉਂਕਿ ਅੱਗੇ ਜਾ ਕੇ ਸਾਨੂੰ ਇੱਕ ਗੱਲ ਸਮਝ ਆਏਗੀ ਕਿ ਜੋ ਬਖਸ਼ਿਸ਼ ਗੁਰੂ ਤੋਂ ਮਿਲ ਸਕਦੀ ਹੈ ਸੰਸਾਰ ਦੇ ਵਿੱਚ ਕੋਈ ਨਹੀਂ ਦੇ ਸਕਦਾ। ਕਿ ਇਹੋ ਜਿਹਾ ਕੋਈ ਗਿਆਨ ਦੇ ਸਕਦਾ, ਇਹੋ ਜਿਹੀ ਕੋਈ ਸਲਾਹ ਦੇ ਸਕਦਾ, ਕੋਈ ਇਸ ਤਰ੍ਹਾਂ ਦੇ ਸਾਡੇ ਨਾਲ ਵਾਅਦੇ ਕਰ ਸਕਦਾ ਜਿੱਦਾਂ ਦੇ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ, ਜਿੱਦਾਂ ਦੇ ਗੁਰੂ ਰਾਮਦਾਸ ਜੀ ਨੇ ਕੀਤੇ ਨੇ, ਜਿੱਦਾਂ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੇ ਨੇ, ਜਿੱਦਾਂ ਦੇ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ ਕੀਤੇ ਨੇ ਕਿ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਧਾ। ਆਖਿਆ ਖਾਲਸਾ ਤੂੰ ਨਿਆਰਾ ਰਵੀਂ, ਮਿਲ ਗੋਭਾ ਨਾ ਹੋ ਜਾਈਂ, ਐਵੇਂ ਆਪਣੇ ਆਪ ਨੂੰ ਮਿਕਸ ਨਾ ਕਰ ਲਵੀਂ, ਮੈਂ ਤੈਨੂੰ ਆਪਣੀ ਸਾਰੀ ਸ਼ਕਤੀ ਦੇਵਾਂਗਾ। ਪਰ ਜਬ ਇਹ ਗਹਿ ਵਿਪਰਣ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀ। ਪਰ ਜੇ ਤੂੰ ਫਿਰ ਉਹੀ ਕਰਮ ਕਾਂਡਾਂ ਦੀ ਗੱਲ, ਉਹੀ ਵਰਣ ਵੰਡਾਂ ਦੀ ਗੱਲ, ਉਹੀ ਮਨੁੱਖਤਾ ਨੂੰ ਇੱਕ ਦੂਸਰੇ ਤੋਂ ਦੂਰ ਕਰਨ ਦੀ ਗੱਲ ਕਰੇਗਾ, ਮੈਂ ਤਾਂ ਤੇਰੇ 'ਤੇ ਵਿਸ਼ਵਾਸ ਹੀ ਨਹੀਂ ਕਰਾਂਗਾ। ਹੁਣ ਜਿਹਦੇ 'ਤੇ ਤੁਹਾਨੂੰ ਵਿਸ਼ਵਾਸ ਨਾ ਹੋਵੇ, ਤੁਸੀਂ ਕੀ ਸੋਚਦੇ ਹੋ ਕਿ ਉਹ ਤੁਹਾਡੇ ਘਰ ਦੀਆਂ ਚਾਬੀਆਂ ਦਾ ਅਧਿਕਾਰੀ ਹੋ ਸਕਦਾ? ਉਹ ਤਾਂ ਸਾਈਕਲ ਮੰਗਣ ਆਵੇ ਤਾਂ ਤੁਸੀਂ ਸਾਈਕਲ ਨਾ ਦਿਓ, ਆਪਾਂ ਕਹਾਂਗੇ ਭਰਾ ਤੇਰਾ ਕੀ ਪਤਾ ਮੁੜ ਕੇ ਮੋੜੇ ਕਿ ਨਾ ਮੋੜੇ। ਪਰ ਜਿਹਦੇ 'ਤੇ ਤੁਹਾਨੂੰ ਵਿਸ਼ਵਾਸ ਹੋਵੇਗਾ, ਉਹਨੂੰ ਆਪਣੇ ਵਪਾਰ ਤੋਂ ਲੈ ਕੇ ਆਪਣੇ ਘਰ ਤੱਕ ਤੁਸੀਂ ਉਹਨੂੰ ਸਾਰੇ ਹੱਕ ਹਕੂਕ ਦੇ ਸਕਦੇ। ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਸਮਝਾਉਂਦੇ ਨੇ, ਜਿਨ੍ਹਾਂ ਦੇ ਮਸਤਕ ਦੇ ਭਾਗ ਧੁਰ ਦਰਗਾਹ ਤੋਂ ਲਿਖੇ ਹੋਣਗੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਸੱਚੇ ਸਤਿਗੁਰੂ ਦਾ ਮਿਲਾਪ ਹੋਵੇਗਾ। ਹਾਂਜੀ।
ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ।
ਗੁਰੂ ਮਿਲੇਗਾ। ਗੁਰੂ ਕੌਣ ਹੈ ਜੀ? ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਇਹ ਤਾਂ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਗਿਆਨ ਦੇ ਦਾਤੇ ਨੂੰ ਕਹਿੰਦੇ ਨੇ, ਗੁਰੂ ਅੰਧੇਰੇ ਨੂੰ ਨਿਕਲ ਜਾਣ ਵਾਲੇ ਨੂੰ ਕਹਿੰਦੇ ਨੇ। ਗੁਰੂ ਉਸ ਨੂੰ ਕਹਿੰਦੇ ਨੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਅਸੀਂ ਕਿੱਥੇ ਪਹੁੰਚ ਗਏ? ਅਸੀਂ ਦਾਤਾਂ ਦਾ ਦਾਤਾ ਮੰਨਣਾ ਸੀ ਪਰਮਾਤਮਾ ਨੂੰ। ਪੜ੍ਹਦੇ ਰੋਜ਼ ਇਹੋ ਹੀ ਆ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਪੜ੍ਹਦੇ ਤਾਂ ਇਹੋ ਹੀ ਆ, ਮੰਨਦੇ ਨਹੀਂ। ਅਸੀਂ ਗੁਰੂ ਦੇ ਅਰਥ ਠੀਕ ਨਹੀਂ ਕੀਤੇ। ਗੁਰੂ ਦਾ ਅੱਖਰੀ ਅਰਥ ਹੀ ਇਹ ਹੈ ਕਿ ਜਿਹੜਾ ਸਾਨੂੰ ਗਿਆਨ ਬਖਸ਼ਦਾ, ਜਿਹੜਾ ਅੰਧੇਰੇ ਨੂੰ ਨਿਕਲ ਜਾਂਦਾ। ਜਦੋਂ ਧੁਰ ਮਸਤਕ ਦੇ ਭਾਗ ਹੋਣਗੇ ਸੱਚੇ ਗੁਰੂ ਦਾ ਮਿਲਾਪ ਹੋਵੇਗਾ। ਇਹ ਪਹਿਲੀ ਪੰਕਤੀ ਹੈ। ਦੂਸਰੀ ਪੰਕਤੀ ਹੈ ਕਿ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਗੁਰੂ ਕੀ ਕਰੇਗਾ? ਸਾਡੇ ਅੰਦਰੋਂ ਅਗਿਆਨਤਾ ਦੇ ਅੰਧੇਰੇ ਨੂੰ ਕੱਢ ਦੇਵੇਗਾ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਆਏ ਕੀ ਹੋਇਆ? ਸਤਿਗੁਰ ਨਾਨਕ ਕਰੋ ਕਿਰਪਾ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਗਤ ਵਿੱਚ ਰੋਸ਼ਨੀ ਆਈ। ਗਿਆਨ ਦੀ ਅੰਧੇਰੀ ਆ ਗਈ, ਅਗਿਆਨਤਾ ਦੀ ਜਿਹੜੀ ਉਸ ਵੇਲੇ ਧੁੰਦ ਸੀ ਉਹ ਛੱਟ ਗਈ, ਖਤਮ ਹੋ ਗਈ। ਦੇਖੋ ਭਾਈ, ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘੱਟ ਬਲਿਆ। ਤੁਹਾਡੇ ਹਿਰਦੇ ਵਿੱਚ ਗਿਆਨ ਦਾ ਦੀਵਾ ਜਗ ਪਿਆ, ਆਤਮਕ ਜੀਵਨ ਦੀ ਸੋਝੀ ਹੋ ਗਈ। ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਂਦੇ। ਚੰਗੇ ਅਤੇ ਮਾੜੇ ਦਾ ਭੇਦ ਤੁਹਾਡੇ ਅੰਦਰੋਂ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ। ਹਾਂਜੀ,
ਹਰ ਲੱਦਾ ਰਤਨ ਪਦਾਰਥੋ ਫਿਰ ਬਾਹੜ ਨਾ ਚੱਲਿਆ।
ਫਿਰ ਕੀ ਮਿਲਦਾ? ਅਗਿਆਨਤਾ ਚਲੀ ਗਈ, ਗਿਆਨ ਆ ਗਿਆ। ਗੁਰੂ ਦੇ ਕੋਲੋਂ ਕੀ ਮਿਲਿਆ? ਸਤਿਗੁਰ ਸਿੱਖ ਕਹੋ ਨਾਮ ਧਨ ਦੇ ਗੁਰ ਕਾ ਸਿੱਖ ਵਟਭਾਗੀ ਹੈ। ਬਦਰੇ ਨਾਮ ਦੇ ਪੰਡਿਤ ਨੇ, ਜਿਹੜਾ ਨੂਰ ਮਹਿਲ ਰਹਿੰਦਾ ਸੀ, ਜਿਸ ਨੂੰ ਪਤਾ ਲੱਗਿਆ ਗੁਰੂ ਅਮਰਦਾਸ ਆਏ ਨੇ, ਜਾ ਕੇ ਸੇਵਾ ਕੀਤੀ। ਗੁਰੂ ਅਮਰਦਾਸ ਤਰੁੱਠੇ, ਆਖਿਆ ਭਾਈ ਬਦਰਿਆ ਮੰਗ, ਤੂੰ ਜੋ ਮੰਗੇਗਾ ਤੈਨੂੰ ਗੁਰੂ ਨਾਨਕ ਦੇ ਘਰ ਤੋਂ ਮਿਲੇਗਾ। ਪੰਡਿਤ ਬੜਾ ਸਿਆਣਾ ਸੀ। ਜਿਹੜੀ ਉਹ ਵਾਰਤਾਲਾਪ ਚੂੜਾਮਣੀ ਕਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਇਹ ਅਕਸਰ ਵਿਦਵਾਨ ਸੁਣਾਉਂਦੇ ਨੇ ਕਿ ਉਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਨਾਮ ਦੇਹੇ ਧਨ ਦੇਹੇ ਨਾ ਜਨ ਕਹੋ, ਧਨ ਬਿਨਾ ਜਨ ਜਗ ਨਾ ਸੁਹਾਵੈ। ਕਿ ਹੇ ਗੁਰੂ ਅਮਰਦਾਸ, ਜੇ ਤੂੰ ਮੈਨੂੰ ਨਾਮ ਸਿਮਰਨ ਦੇ ਦੇਵੇਂ, ਧਨ ਦੌਲਤ ਨਾ ਦੇਵੇਂ, ਅਤੇ ਧਨ ਦੌਲਤ ਤੋਂ ਬਿਨਾਂ ਜਗਤ ਵਿੱਚ ਸ਼ੋਭਾ ਨਹੀਂ ਹੈ, ਵਡਿਆਈ ਨਹੀਂ ਹੈ, ਕਿਉਂਕਿ ਨਿਰ ਧਨ ਆਦਰ ਕੋਈ ਨਾ ਦੇ। ਇਹ ਹਕੀਕਤ ਹੈ। ਲੱਕ ਤੁਸੀਂ ਗਰੀਬ ਨਵਾਜੀ ਦੀਆਂ ਕਥਾ ਸੁਣਾ ਦਿਓ, ਪਰ ਸੱਚ ਇਹ ਹੈ ਕਿ ਦੁਨੀਆ ਅਮੀਰ ਨਵਾਜ ਹੈ। ਗਰੀਬ ਨਵਾਜ ਤੇ ਕੇਵਲ ਸਤਿਗੁਰੂ ਹੈ। ਇਹ ਗੱਲ ਬੰਦੇ ਦੇ ਹਿੱਸੇ ਵਿੱਚ ਨਹੀਂ ਆਈ, ਇਹ ਤਾਂ ਕੇਵਲ ਸਤਿਗੁਰੂ ਦੀ ਝੋਲੀ ਵਿੱਚ ਹੈ। ਫਿਰ ਉਹ ਦੂਸਰੀ ਗੱਲ ਕਹਿੰਦਾ, ਕਹਿੰਦਾ ਧਨ ਦੇਹੇ ਨਾਮ ਦੇਹੇ ਨਾ ਜਨ ਕਹੋ, ਨਾਮ ਬਿਨਾਂ ਜਨ ਜੰਪੁਰ ਜਾਏ। ਅਤੇ ਜੇ ਪਰਮਾਤਮਾ ਤੂੰ ਮੈਨੂੰ ਇਕੱਲੀ ਧਨ ਦੌਲਤ ਦੇ ਦੇਵੇਂ, ਆਪਣੀ ਭਗਤੀ ਬੰਦਗੀ ਨਾ ਦੇਵੇਂ, ਅਤੇ ਧਨ ਦੌਲਤ ਦੇ ਵਿੱਚ ਤਾਂ ਫਿਰ ਮੈਂ ਜੰਮਪੁਰੀ ਨੂੰ ਚਲਾ ਜਾਵਾਂਗਾ, ਕਿਉਂਕਿ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਵਾ ਨਰਕ ਘੋਰ ਕਾ ਦੁਆਰਾ। ਸਤਿਗੁਰੂ ਕੀ ਦੇਵੇਗਾ? ਸਤਿਗੁਰੂ ਤੁਹਾਨੂੰ ਨਾਮ ਧਨ ਦੇਵੇਗਾ। ਅਸਲ ਵਿੱਚ ਨਾਮ ਕੀ ਹੈ? ਨਾਮ ਕਲਪ ਬ੍ਰਿਕਸ਼ ਹੈ, ਨਾਮ ਕਾਮ ਧਿਨ ਗਊ ਹੈ, ਨਾਮ ਪਾਰ ਜਾਤ ਰੁੱਖ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਇਹ ਸਾਰੀਆਂ ਚੀਜ਼ਾਂ ਇਹ ਨਾਮ ਦੇ ਕਿੱਲੇ ਨਾਲ ਬੱਧੀਆਂ ਹੋਈਆਂ ਨੇ। ਇਹ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਿਹਨਾਂ ਮਹਾਂਪੁਰਖਾਂ ਦੀਆਂ ਤੁਹਾਡੇ ਘਰਾਂ ਵਿੱਚ ਤਸਵੀਰਾਂ ਨੇ, ਕਦੇ ਪਤਾ ਕਰਿਓ ਉਹਨਾਂ ਮਹਾਂਪੁਰਖਾਂ ਨੇ ਕੀ ਕੀਤਾ ਸੀ, ਕਿ ਸਿਰ 'ਚ ਸੁਆਹ ਪਾਈ ਸੀ ਉਹਨਾਂ ਨੇ, ਕਿ ਉਹ ਜਾ ਕੇ ਬੜੀਆਂ ਮਸਾਣੀਆਂ ਵਿੱਚ ਬੈਠੇ ਸਨ? ਨਹੀਂ ਜੀ, ਉਹਨਾਂ ਕੀ ਕੀਤਾ ਸੀ ਜੀ? ਉਹਨਾਂ ਭਗਤੀ ਕੀਤੀ ਜੀ, ਉਹਨਾਂ ਨੇ ਸਿਮਰਨ ਕੀਤਾ ਜੀ। ਪੁੱਛੋ ਕਿਹੜਾ ਸਿਮਰਨ ਕੀਤਾ ਉਹਨਾਂ ਨੇ? ਜਿਹੜਾ ਸਿਮਰਨ ਉਹਨਾਂ ਨੇ ਕੀਤਾ, ਬੰਦਿਆ ਤੇਰੇ ਵਾਸਤੇ ਉਹੀ ਮਾਰਗ ਦਰਸ਼ਨ ਹੈ, ਤੇਰੇ ਵਾਸਤੇ ਉਹੀ ਮਾਰਗ ਦਰਸ਼ਨ ਹੈ, ਤੇਰੇ ਵਾਸਤੇ ਉਹੀ ਮੀਲ ਪੱਥਰ ਹੈ। जितने महापुरख सिखी विच प्रवान होए ने, बाबा हरनाम सिंह जी रामपुर खेड़े वाले महापुरखां दा जीवन पढ़ियो सेक नहिया, वो कहिंदे मैं 12 साल जिंदगी दे गवाला सिर च सवा भी पा ली पर अखीर जो मैनू गुरु ग्रंथ साहब जी दे लड़ ला के मिलिया, जो अमृत छाके मिलिया, जो मैनू मूल मंत्र गुरु मंत्र तो मिलिया, मैनू दुनिया विच कित्यों नहीं मिलिया। नानक सतगुर भेटे हैं पूरी होवै जुगत, हसंदियां खैलंदियां पहनंदियां खवंदियां विचे होवै मुक्त। सतगुरु ने नाम दा धन देना है, हर लद्दा रतन पदार्थ हो फिर बहुड़ ना चलिया, ये गवाचेगा भी नहीं कदे। ये धन ऐसा है, ये धन अखुट ना नखुटै ना जाए, साचा सतगुर दिया दिखाए। सतगुरु जिहड़ा धन देंदे ने ये कदे गवाचदा नहीं, इनू कोई चोर चुरा नहीं सकदा, कोई पानी डोब नहीं सकदा, कोई अग्नि साड़ नहीं सकदी। हाँ जी,
जन नानक नाम आराध्या, आराध हर मिलिया।
जिस रब दे सेवक ने इस नाम की आराधना की है उसनू परमात्मा मिल गया। उही मनुख परमात्मा दे विच अभेद हुंदा है। जुगत ये है कि एक दू जीवों लख हो है, लख होवै लख वीस, लख लख गेड़ा आखी है एक नाम जगदीश। ए तरह पत पवड़ियां चढ़िए होए अकीस, रब नू मिलन दा ते होई तरीका है भाई। हाँ जी,
जिन्नी ऐसा हर नाम ना चेते हो, से काहे जग आए राम राजे।
जेड़ा नाम गुरु नानक ने दिता हो, कल युग बाबे तारिया सत नाम पढ़ मंत्र सुनाया। दसो फिर कही जाते बाबा जी तुसी दसो असी की करिए, भी बाबे नानक तो वड्डा कौन है कि उहदी गल तुसां ने मन ली है। आम आदमी तुहानू मिलणगे हुक्म करो जी, अगो सियाणा बंदा पता की कहिंदा है, कहिंदा जिहड़ा पहला कीता सी उह मन लई, फिर पुछणा आ गया। जगत गुरु गुरु नानक दे पिता महाराज ने कलयुग बाबे तारिया सत नाम पढ़ मंत्र सुनाया। सतगुरु ने सत नाम दा मंत्र दिता सी, जिन जेडे उस नाम दे नाल नहीं जुड़े, हुण जिन्नी नाम वसारिया से वो तो खत्म हो गया। जदों सोदर की बाणी पढ़ते हैं ना, उत्थे त्रिग त्रिग करके सतगुरु जी सानू फटकार भी पाते हैं। और यह भी लिखे है कि जिन्ना ने उस प्रभु परमात्मा नू सिमरिया है वो उस मालक दे घर विच प्रवान होए ने पाए। इस करके सतगुरु जी अपने बाणी दे विच समझाते ने, जिन्नी ऐसा हर नाम ना चेते हो से काहे जग आई राम राज। उन्हां दा जगत विच आउणा किस अर्थ होया, घर बनाउणा व्यापार खड़ा कर देना, एक अगे अपनी जनरेशन नूं तोर देना, यह जीवन प्रयोजन नहीं सी। ये गल्लां ते गुरमत दे विच सिखी विच उदों प्रवान सी जदों भाई इन्हां नूं तू दूजी थां ते लै के चल। प्रथम जिहड़ा तेरे जीवन का प्रयोजन सी उसी आयो सुनन पढ़न को बाणी। हाँ जी,
एहो मानस जन्म दुलंब है, नाम बिना बिरथा सब जाए।
ये मानस जन्म दुलंब है, ये मनुखा जीवन बहुत अमोलक है, ये बार बार नहीं मिलता। पई प्राप्त मानक देहोरिया, गोबिंद मिलन की ए तेरी बरिया, अवर काज तेरे किते ना काम, मिल साध संगत ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਨਹੀਂ ਤੇ ਮਾਇਆ ਦੇ ਰੰਗਾਂ ਵਿੱਚ ਇਹ ਜੀਵਨ ਵਿਅਰਥ ਚਲਾ ਜਾਏਗਾ। ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਨਾਮ ਤੋਂ ਬਿਨਾ ਵਿਅਰਥ ਹੋ ਜਾਏਗਾ। ਕਿਉਂਕਿ ਜੇ ਅਸੀਂ ਨਾਮ ਨਹੀਂ ਸਿਮਰਾਂਗੇ ਤਾਂ ਫਿਰ ਉਸ ਪ੍ਰਭੂ ਪਰਮਾਤਮਾ ਦੇ ਘਰ ਵਿੱਚ ਸਾਨੂੰ ਥਾਂ ਨਹੀਂ ਮਿਲੇਗੀ। ਧਨ ਦੇਹੇ ਨਾਮ ਦੇਹੇ ਨਾ ਜਨ ਕਹੋ, ਅਤੇ ਨਾਮ ਬਿਨਾ ਜਨ ਜੰਮਪੁਰ ਜਾਏ, ਅੱਗੇ ਫਿਰ ਨਰਕਾਂ ਵਿੱਚ ਜਾਣਾ ਪਵੇਗਾ, ਜੰਮਪੁਰੀ ਵਿੱਚ ਜਾ ਕੇ ਵਾਸਾ ਕਰਨਾ ਪਵੇਗਾ। ਹਾਂਜੀ,
ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ।
ਜਿਸ ਯੁੱਗ ਦਾ ਅਵਤਾਰ ਗੁਰੂ ਨਾਨਕ ਹੈ, ਉਸ ਯੁੱਗ ਦੀ ਵਡਿਆਈ ਇਹ ਹੈ ਕਿ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਣ ਰੁੱਤ ਨਾਹੀਂ ਨਾਹੀਂ ਮਤ ਭਰਮ ਭੁੱਲੋ ਭੁੱਲੋ। ਇਹ ਨਾਮ ਦਾ ਯੁੱਗ ਹੈ। ਅੱਜ ਤੁਸੀਂ ਵੇਖੇ ਕਿਸੇ ਵੇਲੇ ਇਸ ਗੱਲ ਦੀ ਬੜੀ ਵਡਿਆਈ ਸੀ ਕਿ ਅਮਕਾ ਰਾਜਾ ਜੀ ਉਹ ਸੋਨਾ ਦਾਨ ਕਰਦਾ ਸੀ ਜੀ, ਇੱਕ ਬੰਦਾ, ਹੁਣ ਤਾਂ ਮੁਲਕ ਹੀ ਛੱਡ ਕੇ ਚਲਾ ਗਿਆ, ਕਈ ਕੁਆਂਟਲ ਸੋਨਾ ਉਹ ਇੱਕ ਧਰਮ ਸਥਾਨ ਦੇ ਉੱਤੇ ਮੱਥਾ ਟੇਕ ਗਿਆ, ਕਈ ਕੁਆਂਟਲ। ਅੱਜ ਇਸ ਚੀਜ਼ ਦੀ ਬਹੁਤੀ ਅਹਿਮੀਅਤ ਨਹੀਂ ਹੈ ਕਿ ਕੌਣ ਸੋਨਾ ਦਾਨ ਕਰਦਾ, ਕੌਣ ਹੀਰੇ ਮੋਤੀ ਦਾਨ ਕਰਦਾ। ਇੱਕ ਵਿਅਕਤੀ ਐਸਾ ਵੀ ਜਿਹਨੇ ਧਰਮ ਸਥਾਨ ਤੇ ਜਾ ਕੇ ਮਾਇਆ ਦੀ ਕੰਧ ਖੜੀ ਕਰ ਦਿੱਤੀ ਨੋਟਾਂ ਦੀ, ਉਹ ਫੋਟੋ ਆਪ ਜੀ ਨੇ ਵੇਖੀਆਂ ਹੋਣਗੀਆਂ। ਅੱਜ ਇਹਦੀ ਅਹਿਮੀਅਤ ਓਨੀ ਨਹੀਂ ਹੈ। ਅੱਜ ਜਿਹੜੀ ਵਡਿਆਈ ਹੈ ਉਹ ਨਾਵੇਂ ਕੀ ਵਡਿਆਈ ਹੈ। ਇੱਥੇ ਦਾਨਾ ਸਿਰ ਦਾਨ ਜਿਹੜਾ ਹੈ ਉਹ ਨਾਮ ਦਾਨ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਦੇ ਜੱਗ ਦਾ ਯੁੱਗ ਸੀ ਕਿ ਲੋਕ ਜੱਗ ਕਰਦੇ ਸੀ, ਮਹਾਨਤਾ ਹੁੰਦੀ ਸੀ, ਕਦੇ ਕੋਈ ਦਾਨ ਕਰਦਾ ਸੀ ਉਹਦੀ ਮਹਾਨਤਾ ਹੁੰਦੀ ਸੀ, ਪਰ ਅੱਜ ਨਾਮ ਦੀ ਮਹਾਨਤਾ ਹੈ। ਔਰ ਇਹ ਸੱਚ ਹੈ ਕਿ ਜੇ ਕਿਸੇ ਕੋਲ ਨਹੀਂ ਹੈ ਤਾਂ ਉਹ ਪਰਮੇਸ਼ਰ ਦੇ ਨਾਮ ਸਿਮਰਨ ਦਾ ਵਕਤ ਨਹੀਂ ਹੈ। ਬਾਕੀ ਬੰਦੇ ਕੋਲ ਜੋ ਮਰਜ਼ੀ ਲੈ ਲਓ ਤੁਸੀਂ। ਅੱਜ ਕਿਸੇ ਆਦਮੀ ਨੂੰ ਕਹਿ ਦਿਓ ਕਿ ਅੱਜ ਇਹ 20 ਲੱਖ ਦੀ ਸੇਵਾ ਤੁਹਾਡੇ ਜੁੰਮੇ ਹੈ, ਉਹ ਕਹਿੰਦਾ ਗਿਆਨੀ ਜੀ ਬਸ ਸਮਝ ਲਓ ਇਹ ਮਹਾਰਾਜ ਨੇ ਤੁਹਾਡੇ ਮੂੰਹ ਤੋਂ ਖਵਾ ਦਿੱਤਾ, ਤੁਹਾਡੇ ਕੋਲ ਕੱਲ੍ਹ ਪਹੁੰਚ ਜਾਏਗੀ। ਪਰ ਜੇ ਉਹਨੂੰ ਕਹੋ ਤਾਂ ਵੀ 20 ਜਪਜੀ ਸਾਹਿਬ ਦੇ ਪਾਠ ਕਰਨੇ ਨੇ, ਉਹਨੇ ਕਿਹਾ ਵੀ ਇਹ ਮੁਸ਼ਕਲ ਹੈ। ਅੱਜ ਦਾ ਜਿਹੜਾ ਸਮਾਂ ਹੈ, ਮਨੁੱਖਾ ਜੀਵਨ ਦਾ ਜਿਹੜਾ ਸਮਾਂ ਹੈ, ਮਨੁੱਖਾ ਜੀਵਨ ਦਾ ਜਿਹੜਾ ਇਹ ਵਕਤ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ, ਇਹ ਵੀ ਇਸੇ ਕੰਮ ਲਈ ਮਿਲਿਆ ਸੀ ਕਿ ਇਸ ਸਰੀਰ ਨੂੰ ਪਾ ਕੇ, ਕਿਉਂਕਿ ਸਰੀਰ ਇੱਕ ਖੇਤ ਹੈ, ਕਰਮ ਜਿਹੜੇ ਨੇ ਇਹ ਤੇਰੇ ਬੀਜ ਨੇ, ਇਹ ਕਰਮਾਂ ਰੂਪੀ ਖੇਤੀ ਹੈ ਤੇਰੀ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਅੱਗੇ ਭਾਈ ਕੀ ਖਾਵੇਂਗਾ, ਜਦੋਂ ਫਸਲ ਜੰਮੇਗੀ ਨਹੀਂ, ਕਿਹੜੀ ਖੇਤੀ ਵੱਢੇਗਾ, ਕਿਹੜਾ ਬੋਲ ਜੰਮੇਗਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਜੇ ਤੂੰ ਸੰਸਾਰ ਵਿੱਚ ਆਇਆ ਤਾਂ ਉਸ ਪ੍ਰਭੂ ਪਰਮਾਤਮਾ ਦੇ ਸਿਮਰਨ ਦੇ ਮਾਰਗ 'ਤੇ ਤੁਰ, ਇਹਦੇ ਤੋਂ ਬਿਨਾਂ ਇਹ ਜੀਵਨ ਵਿਅਰਥ ਹੈ। ਹਾਂਜੀ,
ਮਨਮੁਖਾ ਨੋ ਫਿਰ ਜਨਮ ਹੈ, ਨਾਨਕ ਹਰ ਭਾਏ।
ਫਿਰ ਹਰੀ ਪਰਮੇਸ਼ਰ ਨੂੰ ਇਹੋ ਹੀ ਪਾਉਂਦਾ ਹੈ ਕਿ ਜਿਹੜੇ ਮਨਮੁੱਖ ਬਣ ਕੇ ਜੀਵੇ ਨੇ ਭਾਈ, ਉਹ ਫਿਰ ਜੰਮਣ ਅਤੇ ਫਿਰ ਮਰਨ। ਰੱਬ ਨੂੰ ਵੀ ਫਿਰ ਐਵੇਂ ਹੀ ਚੰਗਾ ਲੱਗਦਾ, ਕਹਿੰਦਾ ਫਿਰ ਭਾਈ ਠੀਕ ਹੈ, ਮਰੋ ਅਤੇ ਜੰਮੋ, ਇਸ ਲੰਮੀ ਵਾਟ ਦੇ ਰਸਤੇ 'ਤੇ ਚਲੇ ਜਾਓ। ਹਾਂਜੀ,
ਤੂੰ ਹਰ ਤੇਰਾ ਸਭ ਕੋ, ਸਭ ਤੁਧ ਉਪਾਏ ਰਾਮ ਰਾਜੇ।
ਹੇ ਪਰਮਾਤਮਾ, ਤੂੰ ਸਾਰਿਆਂ ਦਾ, ਸਾਰੇ ਜੀਵ ਤੇਰੇ ਨੇ, ਤੂੰ ਹਰ ਤੇਰਾ ਸਭ ਕੋ, ਤੂੰ ਸਾਰਿਆਂ ਦਾ, ਰੱਬ ਸਾਰਿਆਂ ਦਾ, ਰੱਬ ਕੇਵਲ ਮੇਰਾ ਇਕੱਲੇ ਦਾ ਨਹੀਂ ਹੈ। ਦੇਖੋ ਕੁਛ ਗੱਲਾਂ ਜਿਹੜੀਆਂ ਨੇ ਨਾ, ਅਗਿਆਨਤਾ ਨੇ ਸਾਨੂੰ ਬੜਾ ਹੀ ਦੁੱਖ ਦਿੱਤਾ ਹੋਇਆ। ਅਸੀਂ ਨਹੀਂ ਮੰਨਦੇ ਕਿ ਜਿਹੜਾ ਸੰਸਾਰ 600 ਕਰੋੜ ਤੋਂ ਵੱਧ ਹੈ ਰੱਬ ਉਹਨਾਂ ਸਾਰਿਆਂ ਦਾ, ਅਸੀਂ ਬਿਲਕੁਲ ਮੰਨਣ ਲਈ ਤਿਆਰ ਨਹੀਂ ਹਾਂ, ਅਸੀਂ ਭੁਲੇਖੇ ਵਿੱਚ ਹਾਂ। ਇਸ ਕਰਕੇ ਬੰਦਾ ਬੰਦੇ ਨੂੰ ਮਾਰਨ 'ਤੇ, ਬੰਦਾ ਬੰਦੇ ਨੂੰ ਵੱਢਣ 'ਤੇ ਮਿੰਟ ਲਾਉਂਦਾ, ਔਰ ਇਹਨੂੰ ਵੀ ਉਹ ਧਰਮ ਸਮਝਦਾ। ਉਹ ਇਹਦੇ ਨਾਲ ਸੋਚਦਾ ਕਿ ਸ਼ਾਇਦ ਅੱਲਾਹ ਖੁਸ਼ ਹੋਏਗਾ, ਰੱਬ ਖੁਸ਼ ਹੋ ਜਾਏਗਾ। ਨਾ ਭਾਈ, ਰੱਬ ਤਾਂ ਸਾਰਿਆਂ ਦਾ, ਅਸੀਂ ਸਾਰੇ ਉਸ ਰੱਬ ਦੇ ਹਾਂ। ਇਹ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਾਂਜੀ,
ਕਿਛ ਹਾਥ ਕਿਸੈ ਦੈ ਕਿਛ ਨਾਹੀ, ਸਭ ਚਲ ਹੇ ਚਲਾਏ।
ਹੱਥ ਵਿੱਚ ਕਿਸੇ ਦੇ ਕੁਝ ਵੀ ਨਹੀਂ ਹੈ। ਜੇ ਆਪਾਂ ਇੱਥੋਂ ਉੱਠ ਕੇ ਕਹੀਏ ਨਾ ਵੀ ਆਪਾਂ ਹੁਣ ਠੀਕ ਹੈ ਜੀ, ਅੱਜ ਜੋ ਸੁਣਿਆ ਆਪਾਂ ਹੁਣ ਇੱਦਾਂ ਹੀ ਚੱਲਣਾ, ਇਹ ਵੀ ਸਾਡੇ ਵੱਸ ਵਿੱਚ ਨਹੀਂ ਹੈ। ਜਿਹਨੂੰ ਉਹ ਚਲਾਏਗਾ, ਜਿਹਨੂੰ ਉਹ ਤੋਰੇਗਾ, ਜਿਹਨੂੰ ਉਹ ਨਾਮ ਜਪਾਏਗਾ ਉਹੀ ਜਪੇਗਾ, ਜਿਹਨੂੰ ਸੰਗਤ ਵਿੱਚ ਬੁਲਾਏਗਾ ਉਹੀ ਆਏਗਾ। ਉਹ ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੇ। ਉਹ ਆਪਣਾ ਨਾਮ ਆਪ ਜਪਾਉਂਦਾ, ਉਹ ਆਪਣੀ ਸੇਵਾ ਆਪ ਕਰਾਉਂਦਾ, ਉਹ ਆਪਣੇ ਰਸਤੇ 'ਤੇ ਆਪ ਤੋਰਦਾ। ਇਹਦੇ ਲਈ ਇਸੇ ਕਰਕੇ ਜਿਹੜੀ ਸਾਨੂੰ ਸਾਡੇ ਕੋਲ ਜਿਹੜੀ ਚੀਜ਼ ਬਚਦੀ ਹੈ ਉਹ ਹੈ ਅਰਦਾਸ, ਕਿ ਜੇ ਸਮਝ ਆਈ ਤਾਂ ਘੜੀ ਘੜੀ ਉਹਦੇ ਅੱਗੇ ਜੋਦੜੀ ਕਰੀਏ ਵੀ ਸੱਚੇ ਪਾਤਸ਼ਾਹ ਫਿਰ ਇਹ ਕਿਰਪਾ ਮੇਰੇ 'ਤੇ ਕਰ, ਇਹ ਬਖਸ਼ਿਸ਼ ਮੇਰੇ 'ਤੇ ਕਰ। ਹਾਂਜੀ,
ਜਿਨ ਤੂੰ ਮਿਲਹੇ ਪਿਆਰੇ ਸੇ ਤੁਧ ਮਿਲਹੇ, ਜੋ ਹਰ ਮਨ ਪਾਏ।
ਜਿਨ੍ਹਾਂ ਨੂੰ ਉਹ ਪ੍ਰਭੂ ਪਰਮਾਤਮਾ ਮਿਲਾਉਂਦਾ ਉਹੀ ਜੀਵ ਜਾ ਕੇ ਪਰਮਾਤਮਾ ਨੂੰ ਮਿਲਦੇ ਨੇ। ਉਹ ਕੌਣ ਨੇ? ਜਿਹੜੇ ਹਰੀ ਪਰਮਾਤਮਾ ਨੂੰ ਪਾਉਂਦੇ ਨੇ। ਹੁਣ ਰੱਬ ਨੂੰ ਕਿਵੇਂ ਪਾਉਂਦਾ ਬੰਦਾ? ਦੇਖੋ, ਰੱਬ ਸਾਡੇ ਮਾਤਾ ਪਿਤਾ ਵਰਗਾ, ਅਸੀਂ ਉਹਦੇ ਬੱਚਿਆਂ ਵਰਗੇ ਹਾਂ। ਹੁਣ ਮਾਤਾ ਪਿਤਾ ਨੂੰ ਬੱਚੇ ਦੀ ਕਿਹੜੀ ਅਦਾ ਪਾਉਂਦੀ ਹੈ? ਬਿਲਕੁਲ ਉਸੇ ਤਰ੍ਹਾਂ। ਕਿੰਨੇ ਸੰਸਾਰ ਵਿੱਚ ਧਰਮ ਨੇ, ਕਿੰਨੀਆਂ ਖਾਣੀਆਂ, ਕਿੰਨੀਆਂ ਬਾਣੀਆਂ, ਕਿੰਨੀਆਂ ਬੋਲੀਆਂ, ਕਿੰਨੇ ਪਹਿਰਾਵੇ, ਕਿੰਨੇ ਵਿਸ਼ਵਾਸ, ਪਤਾ ਨਹੀਂ ਰੱਬ ਨੂੰ ਕਿਹੜਾ ਕੀ ਵਿਸ਼ਵਾਸ ਪਾਉਂਦਾ, ਕਿਹੜੀ ਗੱਲ ਉਹਨੂੰ ਰੱਬ ਨੂੰ ਚੰਗੀ ਲੱਗਦੀ ਹੈ। ਤੋ ਜਿਹੜੇ ਉਹਨੂੰ ਪਾਉਂਦੇ ਨੇ ਉਹ ਪਰਮਾਤਮਾ ਨੂੰ ਜਾ ਕੇ ਮਿਲਦੇ ਨੇ। ਹਾਂਜੀ,
ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ।
ਜਿਹੜੇ ਸਤਿਗੁਰੂ ਨੂੰ ਮਿਲੇ ਨੇ ਉਹਨਾਂ ਨੂੰ ਸਤਿਗੁਰੂ ਜੀ ਨੇ ਨਾਮ ਦਾ ਜਹਾਜ਼ ਦਿੱਤਾ, ਉਹ ਇਸ ਭਵ ਸਾਗਰ ਤੋਂ ਪਾਰ ਹੋ ਗਏ। ਉਹਨਾਂ ਨੂੰ ਸਤਿਗੁਰੂ ਨਾਮ ਦੀ ਬਖਸ਼ਿਸ਼ ਕਰਦੇ ਨੇ, ਕਿਉਂਕਿ ਨਾਮ ਤੁਲਹਾ ਵੀ ਹੈ, ਨਾਮ ਬੇੜੀ ਵੀ ਹੈ, ਨਾਮ ਜਹਾਜ਼ ਵੀ ਹੈ। ਸਤਿਗੁਰੂ ਦੀ ਬਾਣੀ ਤੋਂ ਬਾਹਰ ਜਿਹੜੇ ਸਾਨੂੰ ਇਤਿਹਾਸ ਦੇ ਵਿੱਚੋਂ ਉਪਦੇਸ਼ ਮਿਲਦੇ ਨੇ ਉਹਦੇ ਆਧਾਰ 'ਤੇ ਕਈ ਇਸ ਵਿਸ਼ਵਾਸ ਨੂੰ ਰੋਜ਼ ਦ੍ਰਿੜ ਵੀ ਕਰਦੇ ਨੇ ਕਿ ਭਾਈ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਗੁਰਬਾਣੀ ਨਹੀਂ ਹੈ। ਇਤਿਹਾਸ ਦੇ ਵਿੱਚੋਂ ਉਹ ਸਤਰਾਂ ਲੈ ਕੇ ਉਹਨੂੰ ਵਿਸ਼ਵਾਸ ਵਿੱਚ ਲੈ ਕੇ ਕਿ ਪ੍ਰਭੂ ਪਰਮਾਤਮਾ ਦਾ ਨਾਮ ਵੀ ਇੱਕ ਜਹਾਜ਼ ਹੈ ਭਾਈ, ਔਰ ਨਿਰਸੰਦੇਹ ਜਿਹੜਾ ਨਾਮ ਦੀ ਬੇੜੀ ਵਿੱਚ ਬਵੇਗਾ, ਨਾਮ ਦੇ ਜਹਾਜ਼ ਵਿੱਚ ਚੜ੍ਹੇਗਾ, ਉਹ ਇਸ ਭਵ ਸਾਗਰ ਨੂੰ ਪਾਰ ਕਰ ਜਾਏਗਾ। ਹਾਂਜੀ,
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ।
ਕਈ ਲੋਕ ਰਾਗਾਂ ਦੇ ਰਾਹੀਂ, ਕਈ ਸੰਖ ਪੂਰ ਕੇ, ਕੋਈ ਵੇਦਾਂ ਦੀਆਂ ਜੁਗਤੀਆਂ ਦੇ ਰਾਹੀਂ ਪਰਮਾਤਮਾ ਨੂੰ ਸਿਮਰਦੇ ਨੇ। ਪਰ ਇਹ ਚੇਤਾ ਰੱਖਣਾ ਜ਼ਰੂਰੀ ਨਹੀਂ ਕਿ ਉਹਨਾਂ ਦੇ ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਭਿੱਜ ਜਾਏ, ਪਤੀਜ ਜਾਏ, ਪ੍ਰਸੰਨ ਹੋ ਜਾਏ। ਹਾਂਜੀ,
ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ।
ਇਹ ਤਰੀਕੇ ਕਿਉਂ ਨਹੀਂ ਪ੍ਰਵਾਨ ਹੋਏ? ਆਪਾਂ ਇੱਕ ਮਿੰਟ ਪਹਿਲਾਂ ਤਾਂ ਕਹਿ ਰਹੇ ਸਾਂ ਵੀ ਸਾਰੇ ਜੀਵ ਉਹਦੇ ਨੇ ਜਿਹੜੇ ਉਹਨੂੰ ਪਾਉਂਦੇ ਨੇ, ਤਾਂ ਫਿਰ ਇਹ ਕਿਉਂ ਨਹੀਂ ਪਾਉਂਦੇ? ਵੇਦਾਂ ਦੀਆਂ ਜੁਗਤੀਆਂ ਵਾਲੇ, ਰਾਗਾਂ ਦੀਆਂ ਇਹਨਾਂ ਤਰੀਕਿਆਂ ਦੇ ਰਾਹੀਂ ਸੰਖ ਪੂਰ ਕੇ ਜਿਹੜੇ ਤੁਰਦੇ ਨੇ ਕਿਉਂ ਨਹੀਂ ਪਾਉਂਦੇ? ਉਹ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੇ, ਉਹਦਾ ਰਾਗ ਪੜਿਆ ਕੀ ਕਰੇਗਾ? ਜਿਹਦੇ ਅੰਦਰ ਕਪਟ ਹੈ, ਜਿਹਦੇ ਅੰਦਰ ਛਲ ਹੈ, ਜਿਸ ਦੇ ਅੰਦਰ ਧੋਖਾ ਹੈ, ਜਿਹੜਾ ਮਨੁੱਖ ਅੰਦਰੋਂ ਸ਼ੁੱਧ ਨਹੀਂ, ਸਾਫ ਨਹੀਂ, ਉਹਦਾ ਰੋਣਾ ਵੀ ਕਿਸੇ ਕੰਮ ਨਹੀਂ ਹੈ। ਇੱਕ ਬੰਦਾ ਤੁਹਾਡੇ ਕੋਲ ਆ ਕੇ ਰੋ ਰਿਹਾ ਹੈ ਤੇ ਤੁਹਾਨੂੰ ਪਤਾ ਲੱਗ ਜਾਏ ਵੀ ਇਹ ਤੇ ਬੰਦਾ ਧੋਖਾ ਕਰ ਰਿਹਾ ਮੇਰੇ ਨਾਲ, ਕਿ ਤੁਸੀਂ ਉਹਦੀ ਮਦਦ ਕਰੋਗੇ? ਕਦੇ ਵੀ ਨਹੀਂ ਕਰੋਗੇ। ਇਸੇ ਤਰ੍ਹਾਂ ਪਰਮਾਤਮਾ ਨੂੰ ਤਾਂ ਪਤਾ ਹੈ ਨਾ, ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਤੇਰੇ ਮਗਰਮੱਛ ਵਾਲੇ ਅੱਖਾਂ ਦੇ ਜਿਹੜੇ ਹੰਝੂ ਨੇ ਉਹ ਬੰਦੇ ਨੂੰ ਧੋਖਾ ਦੇ ਸਕਦੇ ਨੇ, ਬੰਦਿਆ ਰੱਬ ਨੂੰ ਨਹੀਂ ਦੇ ਸਕਦੇ। ਹਾਂਜੀ,
ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ।
ਉਹ ਕਰਤਾ ਪੁਰਖ ਸਭ ਜਾਣਦਾ, ਹਰ ਹਿਰਦੇ ਦੀ ਵੇਦਨਾ ਪੀੜਾ ਨੂੰ ਜਾਣਦਾ, ਅੰਦਰ ਦੇ ਰੋਗਾਂ ਦੇ ਉੱਪਰ ਲੱਖ ਤੂੰ ਯਤਨ ਕਰ ਕਿ ਮੈਂ ਹੱਥ ਰੱਖ ਲਵਾਂ, ਜਿਵੇਂ ਜ਼ਖਮ ਦੇ ਉੱਤੇ ਹੱਥ ਰੱਖ ਲਈਏ ਕਿ ਵੇਖਣ ਵਾਲੇ ਨੂੰ ਪਤਾ ਹੀ ਨਾ ਲੱਗੇ। ਇਹ ਪੜਦੇ ਦੁਨੀਆਂ ਤੋਂ ਪੈ ਸਕਦੇ ਨੇ, ਪਰਮਾਤਮਾ ਤੋਂ ਨਹੀਂ ਪੈ ਸਕਦੇ। ਹਾਂਜੀ,
ਜਿੰਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ।
ਜਿਹੜੇ ਗੁਰਮੁਖ ਬਣਨਗੇ, ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋਵੇਗਾ, ਉਹਨਾਂ ਨੂੰ ਇਹ ਭਗਤੀ ਦੀ ਦਾਤ ਮਿਲੇਗੀ। ਹਰ ਬੰਦਾ ਭਗਤ ਨਹੀਂ ਹੋ ਸਕਦਾ, ਹਰ ਬੰਦੇ ਕੋਲ ਭਗਤੀ ਦਾ ਖਜ਼ਾਨਾ ਨਹੀਂ ਹੋ ਸਕਦਾ। ਇੱਕ ਬੜੀ ਸ਼ਿਕਸ਼ਾਦਾਇਕ ਇੱਕ ਕਥਾ ਆਉਂਦੀ ਹੈ ਕਿ ਇੱਕ ਮਾਤਾ ਰੋਜ਼ ਕਿਸੇ ਮਹਾਂਪੁਰਖ ਨੂੰ ਜਾ ਕੇ ਕਹਿੰਦੀ, ਬਾਬਾ ਜੀ ਮੈਨੂੰ ਨਾਮ ਦੀ ਦਾਤ ਦਿਓ। ਉਹ ਕਹਿੰਦੇ, ਮਾਤਾ ਕਿਸੇ ਦਿਨ ਤੇਰੇ ਘਰ ਆਵਾਂਗੇ, ਫਿਰ ਦਿਆਂਗੇ। ਹੁਣ ਮਾਤਾ ਦੂਜੇ ਪਾਸੇ ਤੁਰ ਪਈ, ਬਾਬਾ ਜੀ ਛੇਤੀ ਚਰਨ ਪਾਓ। ਕਹਿਣ ਲੱਗੇ, ਬੀਬੀ ਫਿਰ ਅਸੀਂ ਆ ਜਾਂਦੇ ਹਾਂ ਅਤੇ ਸਾਡੇ ਲਈ ਫਿਰ ਤੂੰ ਲੰਗਰ ਭੋਜਨ ਤਿਆਰ ਕਰੀ। ਕਹਿੰਦੀ ਜੀ, ਇਹ ਤਾਂ ਹੋਰ ਵੀ ਧੰਨ ਭਾਗ। ਜਿਸ ਦਿਨ ਉਸ ਮਹਾਂਪੁਰਖ ਨੇ ਆਉਣਾ ਸੀ, ਮਾਤਾ ਨੇ ਤਾਂ ਆਪਣੇ ਘਰ ਦੀ ਮੱਝ ਵੀ ਨਵਾ ਲਈ, ਦੁੱਧ ਚੋਣ ਤੋਂ ਪਹਿਲਾਂ ਚੌਂਕਾ ਵੀ ਸੁੱਚਾ ਕਰ ਲਿਆ, ਬੜੀ ਸੁਚਮਤਾ ਨਾਲ ਆਪ ਇਸ਼ਨਾਨ ਕਰਕੇ ਸਵੱਛ ਵਸਤਰ ਪਾ ਕੇ ਉਹਨੇ ਲੰਗਰ ਭੋਜਨ ਤਿਆਰ ਕੀਤਾ। ਜਦੋਂ ਮਹਾਂਪੁਰਖ ਆਇਆ ਤਾਂ ਉਹ ਕਹਿੰਦੀ ਹੈ ਵੀ ਮੈਂ ਬਾਬਾ ਜੀ ਫਿਰ ਹੁਣ ਥਾਲ ਪਰੋਸਾਂ। ਕਹਿੰਦੀ ਨਹੀਂ, ਉਹ ਕਹਿੰਦਾ ਵੀ ਨਹੀਂ ਮਾਤਾ, ਸਾਡੇ ਕੋਲ ਆਪਣਾ ਬਰਤਨ ਹੈਗਾ, ਬਾਬੇ ਨੇ ਆਪਣੇ ਝੋਲੇ 'ਚੋਂ ਬਾਟਾ ਕੱਢਿਆ। ਕਹਿਣ ਲੱਗੇ ਮਾਤਾ ਇਹਦੇ ਵਿੱਚ ਹੀ ਪਾ ਦੇ। ਅਤੇ ਮਾਤਾ ਕਹਿਣ ਲੱਗੀ, ਬਾਬਾ ਜੀ ਇਹ ਤਾਂ ਭਾਂਡਾ ਲਿਬੜਿਆ ਹੋਇਆ, ਇਹ ਤਾਂ ਤੁਸੀਂ ਰਾਤੀ ਕਿਤੇ ਲੰਗਰ ਭੋਜਨ ਛਕਿਆ ਹੋਣਾ, ਇਹ ਧੋਤਾ ਹੀ ਨਹੀਂ ਹੈ। ਅਤੇ ਉਹ ਕਹਿਣ ਲੱਗੇ ਵੀ ਨਹੀਂ ਮਾਤਾ, ਚਲੋ ਕੋਈ ਨਹੀਂ ਵੀ ਧੋਤਾ ਤਾਂ ਮੇਰਾ ਹੀ ਹੈ, ਅਤੇ ਤੂੰ ਇਹਦੇ ਵਿੱਚ ਪਾ ਦੇ। ਮਾਤਾ ਕਹਿਣ ਲੱਗੀ, ਬਾਬਾ ਜੀ ਮੈਂ ਪਹਿਲਾਂ ਮੱਝ ਨਵਾਈ, ਫਿਰ ਮੈਂ ਆਪ ਇਸ਼ਨਾਨ ਕੀਤਾ, ਆਪ ਸਵੱਛ ਵਸਤਰ ਪਾਏ, ਚੌਂਕਾ ਸੁੱਚਾ ਕੀਤਾ, ਸਵੇਰ ਦੀ ਮਰ ਗਈ ਮੈਂ ਸੁਚਮਤਾ ਬਣਾਉਂਦੀ। ਅਤੇ ਬਾਬਾ ਜੀ ਮੈਂ ਤਾਂ ਜੂਠੇ ਭਾਂਡੇ 'ਚ ਇਹ ਭੋਜਨ ਨਹੀਂ ਪਾ ਸਕਦੀ। ਅਤੇ ਬਾਬਾ ਕਹਿਣ ਲੱਗਾ ਵੀ ਮਾਤਾ ਇਹੋ ਗੱਲ ਤਾਂ ਅਸੀਂ ਤੈਨੂੰ ਕਹਿਣੀ ਚਾਹੁੰਦੇ ਹਾਂ ਕਿ ਬਿਨਾਂ ਸੁਚਮਤਾ ਤੋਂ ਇਹ ਭਗਤੀ ਦੀ ਦਾਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜੂਠਾ ਭਾਂਡਾ ਲੈ ਕੇ ਤੂੰ ਆਵੇਂ ਅਤੇ ਕਵੇਂ ਕਿ ਉਹਦੇ ਵਿੱਚ ਕੋਈ ਤੈਨੂੰ ਨਾਮ ਦਾ ਖਜ਼ਾਨਾ ਪਾ ਦੇਵੇ ਤਾਂ ਇਹ ਹੋ ਨਹੀਂ ਸਕਦਾ। ਕਈ ਵਾਰੀ ਨਾ ਅਸੀਂ, ਮੈਂ ਹੁਣ ਵੀ ਜਦੋਂ ਆ ਰਿਹਾ ਸੋਚ ਰਿਹਾ ਸੀਗਾ ਕਿ ਅਜੇ ਤੱਕ ਅਸੀਂ ਇੱਥੇ ਹੀ ਪਹੁੰਚੇ ਹਾਂ ਕਿ ਗੁਰਦੁਆਰੇ ਜਾਣਾ ਹੈ ਅਤੇ ਕਿਹੜੀ ਸੁਚਮਤਾ ਨਾਲ ਜਾਣਾ ਹੈ। ਚਲੋ ਮੁਬਾਰਕ ਹੈ ਜਿੱਥੋਂ ਤੱਕ ਆਏ ਆ, ਇੰਨਾ ਹੀ ਬਹੁਤ ਹੈ, ਪਰ ਹੁਣ ਇਸ ਤੋਂ ਅੱਗੇ ਚੱਲੀਏ ਆਪਾਂ। ਜਿੱਥੋਂ ਤੱਕ ਆ ਗਏ ਹਾਂ ਇਹ ਮੁਬਾਰਕ ਹੈ, ਅਗਲੀ ਗੱਲ ਜੀਵਨ ਵਿੱਚ ਸਮਝ ਲਈਏ ਕਿ ਜੇ ਹੁਣ ਇਸ ਤੋਂ ਅੱਗੇ ਗੁਰਦੁਆਰੇ ਦੇ ਵਿੱਚੋਂ ਗੁਰੂ ਦੀ ਇਹ ਦਾਤ, ਇਹ ਨਾਮ ਦੀ ਦਾਤ ਲੈਣੀ ਹੈ ਤਾਂ ਇਹਦੇ ਲਈ ਸਾਨੂੰ ਆਪਣਾ ਹਿਰਦਾ ਵੀ ਸ਼ੁੱਧ ਕਰਨਾ ਹੋਵੇਗਾ। ਇਹ ਜਿਹੜੀ ਬਾਹਰ ਦੀ ਸੁਚਮਤਾ ਹੈ, ਇਹ ਸਾਨੂੰ ਅੰਦਰ ਤੋਂ ਪਾਤਰਤਾ ਪ੍ਰਦਾਨ ਨਹੀਂ ਕਰੇਗੀ। ਇਸ ਕਰਕੇ ਭਾਈ ਇਹ ਚੇਤਾ ਰੱਖਣਾ ਕਿ ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾਂ ਧੋਏ, ਸੂਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ। ਇਸ ਕਰਕੇ ਭਾਈ ਆਪਣੇ ਮਨ ਵਿੱਚ ਉਸ ਪਰਮਾਤਮਾ ਨੂੰ ਵਸਾਉਣ ਵਾਸਤੇ ਆਪਣੇ ਹਿਰਦੇ ਨੂੰ ਆਪਣੇ ਅੰਤਸ਼ਕਰਨ ਨੂੰ ਆਪਣੀ ਅੰਦਰ ਦੀ ਆਤਮਾ ਨੂੰ ਸੁੱਚਾ ਕਰਨ ਵਾਸਤੇ ਆਪਾਂ ਯਤਨ ਕਰੀਏ, ਉਹਦੇ ਲਈ ਫਿਰ ਸਾਨੂੰ ਜਿਵੇਂ ਆਪਾਂ ਬਾਹਰੋਂ ਨਸ਼ੇ ਛੱਡੇ ਨੇ, ਬਾਹਰੋਂ ਹੋਰ ਮਾੜੀਆਂ ਗੱਲਾਂ ਛੱਡੀਆਂ ਨੇ, ਉੱਥੇ ਆਪਣੇ ਅੰਦਰੋਂ ਵੀ ਈਰਖਾ, ਦਵੈਸ਼, ਪਰਾਈ ਤਾਤ, ਨਿੰਦਿਆ ਚੁਗਲੀ, ਇਹ ਜਿਹੜੇ ਦੋਸ਼ ਨੇ ਇਹਨਾਂ ਨੂੰ ਵੀ ਕੱਢਣਾ ਪਵੇਗਾ। ਇਹ ਬਹੁਤੇ ਦੋਸ਼ ਉਹ ਨੇ ਜਿਹੜੇ ਸਾਡੇ ਗਿਆਨ ਇੰਦਰੀਆਂ ਨਾਲ ਸੰਬੰਧਿਤ ਨੇ, ਇਹਦੇ ਲਈ ਹੋਰ ਅਜੇ ਬੜੀ ਸਾਧਨਾ ਦੀ ਲੋੜ ਹੈ। ਅਤੇ ਜਦੋਂ ਇਹ ਦਾਤ ਪ੍ਰਾਪਤ ਹੋ ਗਈ, ਜਿਨ ਅੰਤਰ ਜਿਨ੍ਹਾਂ ਨੂੰ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ, ਜਦੋਂ ਹਿਰਦਾ ਸ਼ੁੱਧ ਹੋ ਗਿਆ, ਪ੍ਰਭੂ ਦੀ ਪ੍ਰੇਮਾ ਭਗਤੀ ਦੀ ਦਾਤ ਸਤਿਗੁਰੂ ਸਾਡੇ ਹਿਰਦੇ ਵਿੱਚ ਬਖਸ਼ ਦੇਣਗੇ। ਇੰਨੇ ਕੁ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਨ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸਤਿਗੁਰੂ ਜੀ ਦੀਆਂ ਜੋ ਇਸ ਪਾਵਨ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ, ਉਹਨਾਂ ਦਾ ਪਾਠ ਸਾਰੇ ਰਲ ਕੇ ਕਰੀਏ। ਹਾਂਜੀ।
ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।